ਸਤਿਕਾਰਯੋ ਸਤਿਗੁਰੂ ਸਵਾਰੀ ਗੁਰੂ ਰੂਪ ਸਾਧ ਸੰਗਤ ਜੀਓ ਧੰਨ ਗੁਰੂ ਅੰਗਦ ਪਾਤਸ਼ਾਹ ਮਹਾਰਾਜ ਜੋ ਨਿਤਾ ਪ੍ਰਤੀ ਦੀ ਤਰ੍ਹਾਂ ਅੱਜ ਵੀ ਆਪਣੀ ਕਿਰਪਾਲਤਾ ਕਰ ਰਹੇ ਸਨ। ਸਤਿਗੁਰਾਂ ਨੇ ਆਪਣੀ ਪਵਿੱਤਰ ਗੋਦ ਵਿੱਚ ਸਾਨੂੰ ਸਾਰਿਆਂ ਨੂੰ ਬਿਠਾ ਕੇ ਪਵਿੱਤਰ ਬਾਣੀ ਦਾ ਸ਼ਬਦ ਕੀਰਤਨ ਸਰਵਣ ਕਰਵਾਇਆ ਹੈ। ਆਓ ਧੰਨ ਗੁਰੂ ਅੰਗਦ ਪਿਤਾ ਮਹਾਰਾਜ ਜੀ ਦੇ ਪਵਿੱਤਰ ਬਚਨਾਂ ਨਾਲ ਵਿਚਾਰ ਦੁਆਰਾ ਜੁੜੀਏ। ਰਸਨਾ ਕਰੋ ਪਵਿੱਤਰ, ਸਭ ਤੋਂ ਪਹਿਲਾਂ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਨੂੰ ਗੁਰੂ ਅੰਗਦ ਪਿਤਾ ਦਾ ਪਵਿੱਤਰ ਬਚਨ ਹੈ ਜੋ ਆਸਾ ਦੀ ਵਾਰ ਦੀ ਸੱਤਵੀਂ ਪੌੜੀ ਤੋਂ ਪਹਿਲਾ ਸਲੋਕ ਹੈ। ਪਹਿਲਾ ਸਲੋਕ ਇਹ ਸਤਿਗੁਰੂ ਗੁਰੂ ਨਾਨਕ ਪਿਤਾ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਿਆ ਹੋਇਆ ਤੇ ਦੂਸਰਾ ਸਲੋਕ ਹੈ ਸਤਿਗੁਰੂ ਗੁਰੂ ਅੰਗਦ ਪਿਤਾ ਮਹਾਰਾਜ ਜੀ ਦੀ ਪਾਕ ਸੁਬਾਨ ਤੋਂ ਉਚਾਰਿਆ ਹੋਇਆ। ਪ੍ਰਾਰੰਭਤਾ ਵਿੱਚ ਹੈ ਸਲੋਕ ਮਹੱਲਾ ਪਹਿਲਾ, ਹੋਂ ਵਿੱਚ ਆਇਆ ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ, ਹੋਂ ਵਿੱਚ ਕੱਟਿਆ ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ ਹੋਂ ਵਿੱਚ ਧੋਵੈ। ਸਾਰਾ ਕੁਝ ਤੁਹਾਨੂੰ ਗੁਰੂ ਨਾਨਕ ਸਾਹਿਬ ਪਿਤਾ ਜੀ ਬਚਨ ਫੁਰਮਾ ਰਹੇ ਨੇ। ਦੁਨੀਆਂ ਦੇ ਲੋਕ ਜੋ ਕੁਝ ਵੀ ਕਰਦੇ ਨੇ ਉਹ ਹੋਮੇ ਦੇ ਅਧੀਨ ਹੋ ਕੇ ਕਰਮ ਕਰ ਰਹੇ ਨੇ, ਪਰ ਤੁਹਾਨੂੰ ਗੁਰੂ ਅੰਗਦ ਪਿਤਾ ਮਹਾਰਾਜ ਜੀ ਨੇ ਉਸੇ ਪਵਿੱਤਰ ਬਚਨ ਨੂੰ ਸਾਡੀ ਸਮਝ ਗੋਚਰੀ ਜਰਾ ਹੋਰ ਵਧੇਰੇ ਕਰਦਿਆਂ ਫੁਰਮਾਇਆ, ਮਹੱਲਾ ਦੂਜਾ ਹੋਮੇ ਏਕਾ ਜਾਤ ਕੈ ਹੋਮੇ ਕਰਮ ਕਮਾ ਕੇ, ਹੋਮੇ ਇਹ ਬੰਧਨਾ ਫਿਰ ਫਿਰ ਜੋਨੀ ਪਾ ਕੇ, ਹੋਮੇ ਕਿੱਥੋਂ ਉਪਜੈ ਕਿਤ ਸੰਜਮ ਏ ਜਾਏ। ਇਹ ਸਵਾਲ ਉਠਾਇਆ ਏ ਭਈ ਇਹ ਹੋਮੇ ਜੋ ਸਾਰੇ ਜੀਵਾਂ ਨੂੰ ਭਟਕਾਈ ਜਾ ਰਹੀ ਹੈ, ਭਲਾ ਇਹ ਹੋਮੇ ਨੂੰ ਪੈਦਾ ਕਿਸਨੇ ਕੀਤਾ ਹੈ? ਤੇ ਜੇਕਰ ਇਹ ਪਤਾ ਲੱਗ ਜਾਏ ਤੇ ਇਸ ਨੂੰ ਪੈਦਾ ਕਰਨ ਵਾਲਾ ਕੌਣ ਹੈ, ਤਾਂ ਦੂਸਰਾ ਸਵਾਲ ਇਹ ਭਈ ਕਿਤ ਸੰਜਮ ਇਹ ਜਾਏ, ਇਹਦਾ ਇਲਾਜ ਕੀ ਕੀਤਾ ਜਾਏ। ਸਤਸੰਗੀ ਜਨੋ, ਧਿਆਨ ਕਰਨਾ, ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਅੰਦਰ ਇਹ ਬਚਨ ਬਾਰ ਬਾਰ ਆਇਆ ਏ ਹੋਮੇ ਦੇ ਸੰਬੰਧ ਅੰਦਰ। ਕਦੇ ਸਤਿਗੁਰਾਂ ਨੇ ਅਹੰਕਾਰ ਸ਼ਬਦ ਵਰਤਿਆ, ਕਦੇ ਅਹੰ ਬੁੱਧ ਵਰਤਿਆ, ਕਦੇ ਕੱਲਾ ਅਹੰ ਆਖਿਆ ਨੀ, ਕਦੇ ਅਭਿਮਾਨ ਸ਼ਬਦ ਵਰਤਿਆ, ਕਦੇ ਮਾਣ ਵੀ ਆਇਆ ਹੈ, ਕਦੇ ਸਤਸੰਗੀ ਜਨੋ ਉੱਚਾ ਸ਼ਬਦ ਵੀ ਹੋਮੇ ਦੇ ਸੰਬੰਧ ਵਿੱਚ ਆਇਆ ਹੈ। ਮੈਂ ਬੇਨਤੀ ਕਰਾਂ, ਵੈਸੇ ਸਿਆਣੇ ਵਿਦਵਾਨਾਂ ਨੇ ਹੋਮੇ ਤੇ ਅਹੰਕਾਰ ਦੇ ਜਦੋਂ ਅਖਰੀ ਪਰਿਭਾਸ਼ਾ ਦਿੱਤੀ ਤਾਂ ਉਹਨਾਂ ਨੇ ਇਹ ਬਚਨ ਕਹੇ ਨੇ, ਅਹੰਕਾਰ ਦਾ ਅਰਥ ਹੈ ਜਦੋਂ ਅਸੀਂ ਆਪਣੇ ਆਪ ਨੂੰ ਵੱਡਾ ਸਮਝਦੇ ਹਾਂ, ਤੇ ਹੋਮੇ ਦਾ ਅਰਥ ਹੈ ਸਤਸੰਗ, ਜਦੋਂ ਜੀਵ ਆਤਮਾ ਨਿਰੰਕਾਰ ਨਾਲੋਂ ਆਪਣੇ ਆਪ ਨੂੰ ਵੱਖਰਾ ਸਮਝਦੀ ਹੈ। ਵੱਖਰਾ ਸਮਝਣਾ ਤੇ ਵੱਡਾ ਸਮਝਣਾ ਦੋਨਾਂ ਵਿੱਚ ਬਹੁਤ ਅੰਤਰ ਹੈ। ਸਤਸੰਗੀ ਜਨੋ, ਭਗਤ ਰਵਿਦਾਸ ਸਾਹਿਬਾਨ ਨੇ ਬਹੁਤ ਹੀ ਪਿਆਰੇ ਬਚਨ ਕਹੇ ਇਸ ਦੇ ਸੰਬੰਧ ਅੰਦਰ, ਕਹਿਣ ਲੱਗੇ ਜਿਤਨੀ ਵੀ ਜਗਤ ਦੇ ਅੰਦਰ ਇਹ ਕਲਾ ਕਲੇਸ਼ ਹੈ, ਜਿਤਨੇ ਜੀਵ ਦੁਖੀ ਕਰਨ ਇਹ ਹੋਮੇ ਦੇ ਕਾਰਨ ਦੁਖੀ ਕਰਨ। ਹੋਮੇ ਦਾ ਮਤਲਬ ਇਹ ਆਪਣੇ ਆਪ ਨੂੰ ਨਿਰੰਕਾਰ ਪਰਮੇਸ਼ਰ ਨਾਲ ਵੱਖਰਾ ਸਮਝਦੇ ਨੇ, ਭਈ ਨਿਰੰਕਾਰ ਜੀ ਕਿਧਰੇ ਹੋਰ ਰਹਿੰਦੇ ਨੇ ਤੇ ਸਾਡਾ ਟਿਕਾਣਾ ਕਿਧਰੇ ਹੋਰ। ਇਹ ਕਾਰਨ ਤੁਸੀਂ ਵੇਖੋਗੇ ਕੁਝ ਲੋਕ ਉਹਦੀ ਤਲਾਸ਼ ਕਰਨ ਲਈ ਜੰਗਲਾਂ ਵਿਚ ਜਾ ਰਹੇ ਸਨ, ਕੋਈ ਉਹਦੀ ਭਾਲ ਦੇ ਅੰਦਰ ਕਿਸੇ ਖਾਸ ਡੇਰੇ ਤੇ ਜਾ ਰਹੇ ਸਨ, ਕੋਈ ਉਹਦੀ ਤਲਾਸ਼ ਕਰਨ ਲਈ ਸਮੁੰਦਰ ਦੇ ਥੱਲੇ ਜਾ ਰਹੇ ਸਨ, ਕੋਈ ਪਹਾੜ ਦੀਆਂ ਚੋਟੀਆਂ ਤੇ ਜਾ ਰਹੇ ਸਨ, ਕੋਈ ਸਤਸੰਗੀ ਜਨੋ ਆਪਣੇ ਸਰੀਰ ਦੇ ਦੁਆਲੇ ਅੰਤਾਂ ਦੀ ਗਰਮੀ ਪੈਦਾ ਕਰ ਰਹੇ ਸਨ, ਤੇ ਕਈ ਸਾਧ ਸੰਗਤ ਉਹ ਚਾਰ ਚਫੇਰੇ ਬਰਫ਼ ਕਹਿ ਉਹ ਹਿਮਾਲਿਆ ਆਦਿਕ ਬਰਫਾਨੀ ਇਲਾਕੇ ਵਿਚ ਆਪਣੇ ਤਨ ਤੋਂ ਕੱਪੜੇ ਲਾ ਕੇ ਸਤਸੰਗੀਓ ਉਹਨਾਂ ਚ ਬੈਠੇ ਸਨ। ਜਦੋਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪਿਤਾ ਦਾ ਸਿਧਾਂਤ ਕਹਿ ਨਿਰੰਕਾਰ ਤੇ ਅਸੀਂ ਸੰਸਾਰ ਉਹ ਦੋਨੋ ਵੱਖ ਵੱਖ ਨਹੀਂ ਆ। ਜਿਵੇਂ ਸਤਸੰਗੀਓ ਤਮਾਮ ਦੁੱਧ ਦੇ ਅੰਦਰ ਘਿਓ ਛੁਪ ਕੇ ਬੈਠਾ ਏ, ਇਵੇਂ ਸਾਡੇ ਸਾਰਿਆਂ ਦੇ ਅੰਦਰ ਵਾਹਿਗੁਰੂ ਜੀ ਨਿਵਾਸ ਰੱਖਦੇ ਘਰ। ਜਿਵੇਂ ਤਮਾਮ ਲੱਕੜ ਦੇ ਅੰਦਰ ਵਾਹਿਗੁਰੂ ਜੀ ਨੇ ਅੱਗ ਲੁਕੋ ਕੇ ਰੱਖੀ ਹੈ, ਇਵੇਂ ਤਮਾਮ ਜੀਵਾਂ ਦੇ ਅੰਦਰ ਵਾਹਿਗੁਰੂ ਜੀ ਨੇ ਆਪਾ ਟਿਕਾ ਕੇ ਰੱਖਿਆ ਏ। ਸਾਧ ਸੰਗਤ ਗਰੀਬ ਨਿਵਾਸ ਪਿਤਾ ਮਹਾਰਾਜ ਜੀ ਦਾ ਇਹ ਅੱਜ ਸਵਾਲ ਕਹਿ ਪਹਿਲਾਂ ਹੋਮੇ ਪੈਦਾ ਕੌਣ ਕਰਦਾ ਏ, ਦੂਸਰਾ ਇਸ ਹੋਮੇ ਦਾ ਇਲਾਜ ਕੀ ਹੈ। ਜਵਾਬ ਦੇ ਨਾਲ ਹੀ ਅਗਲੀ ਪੰਕਤੀ ਅੰਦਰ ਹੋਮੇ ਇਹ ਹੋ ਹੁਕਮ ਹੈ ਪਹਿਲੇ ਤਿਰਤ ਫਿਰਾ ਕੇ, ਇਹ ਹੋਮੇ ਨੂੰ ਸਭ ਤੋਂ ਪਹਿਲਾਂ ਮੇਰੇ ਅਕਾਲ ਪੁਰਖ ਵਾਹਿਗੁਰੂ ਨੇ ਆਪ ਪੈਦਾ ਕੀਤਾ ਹੈ। ਸਤਸੰਗਿਓ ਹੁਣ ਜਦੋਂ ਪੈਦਾ ਕਰਨ ਵਾਲਾ ਨਿਰੰਕਾਰ ਆਪੇ ਸੁਭਾਵਕ ਕੇ ਇਹਦਾ ਇਲਾਜ ਵੀ ਉਸੇ ਵਾਹਿਗੁਰੂ ਦੇ ਆਪਣੇ ਕੋਲ ਏ। ਪਰ ਨਾਲ ਹੀ ਅਸੀਂ ਕਹਾਂਗੇ ਭਈ ਜਦੋਂ ਪਤਾ ਸੀ ਵਾਹਿਗੁਰੂ ਜੀ ਨੂੰ ਭਈ ਇਸ ਹੋਮੇ ਕਾਰਨ ਇਹ ਜੀਵ ਅੰਤਾਂ ਦੇ ਦੁਖੀ ਹੋਣਗੇ, ਇਹ ਇਕ ਦੂਜੇ ਤੋਂ ਅੱਗੇ ਲੰਘਣ ਦੇ ਵਾਸਤੇ ਬੜਾ ਜ਼ੁਲਮ ਟਾਣਗੇ, ਬਹੁਤ ਹੀ ਦੁਨੀਆਂ ਵਿਚ ਉਪਦਰ ਹੋਏਗਾ, ਤੇ ਭਲਾ ਉਸ ਵਾਹਿਗੁਰੂ ਨੇ ਹੋਮੇ ਨੂੰ ਜਨਮ ਕੀ ਕਿਉਂ ਦਿੱਤਾ। ਇਹ ਅਸੀਂ ਸਾਰੇ ਅਕਸਰ ਜਦੋਂ ਵੀ ਵਿਚਾਰ ਚੱਲੇ ਇਹ ਗੱਲਾਂ ਬਾਤਾਂ ਕਰਦੇ ਹਾਂ। ਹੁਣ ਸਤਸੰਗੀ ਜਨੋ ਇਹ ਸਾਡੀ ਜਿਹੜੀ ਬੁੱਧ ਹੈ ਉਹ ਛੋਟੀ ਹੋਣ ਕਾਰਨ ਜਿਵੇਂ ਸਾਡੀਆਂ ਅੱਖਾਂ ਦਾ ਘੇਰਾ ਇਹ ਚਾਰ ਦੀਵਾਰੀ ਦੇ ਅੰਦਰ ਹੈ, ਇਥੋਂ ਤੱਕ ਵੇਖ ਸਕਦੀਆਂ ਨੇ ਸਾਡੀ ਦੁਨੀਆ ਬਸ ਚਾਰ ਦੀਵਾਰੀ ਦੇ ਅੰਦਰ ਦੀ ਏ। ਜਦੋਂ ਕਿ ਰੱਬ ਦੀ ਬਣਾਈ ਕੋਈ ਦੁਨੀਆ ਸਤਸੰਗਿਓ ਇਤਨੀ ਕੁ ਵਿਸ਼ਾਲ ਹੈ ਭਈ ਜਿੱਥੋਂ ਤੱਕ ਸਾਡੀ ਦੂਰਬੀਨ ਦੇ ਰਾਹੀਂ ਵੀ ਅੱਖ ਨਹੀਂ ਪਹੁੰਚਦੀ। ਅੱਜ ਦੇ ਬਣਾਏ ਹੋਏ ਜਿਹੜੇ ਨਵੇਂ ਨਵੇਂ ਜੰਤਰ ਕਾਇਨ ਉਹਨਾਂ ਦੀ ਪਹੁੰਚ ਵੀ ਉਥੋਂ ਤੱਕ ਨਹੀਂ ਜੇ ਹੋ ਰਹੀ। ਮੈਂ ਬੇਨਤੀ ਕਰ ਰਿਹਾ ਵਾਂ ਸਤਿਗੁਰਾਂ ਨੇ ਜਗਤ ਨੂੰ ਨਾ ਜਿੱਥੇ ਵੱਖ ਵੱਖ ਨਾਵਾਂ ਨਾਲ ਸਮਝਾਇਆ ਹੈ ਉਥੇ ਇਕ ਬਚਨ ਸਤਿਗੁਰੂ ਨੇ ਇਹ ਵੀ ਆਖਿਆ ਏ, ਇਹ ਸਾਰਾ ਜਗਤ ਨਿਰੰਕਾਰ ਦਾ ਇਕ ਖੇਲ ਹੈ ਤਮਾਸ਼ਾ ਏ। ਤੇ ਜਦੋਂ ਕਿਸੇ ਖੇਡ ਖੇਡਣੀ ਹੋਏ ਉਦੋਂ ਕੀ ਕੀਤਾ ਜਾਂਦਾ ਏ, ਸਭ ਤੋਂ ਪਹਿਲਾਂ ਸਾਰੇ ਜਿਤਨੇ ਖੇਡਣ ਵਾਲੇ ਖਿਡਾਰੀ ਸਨ ਆਪਣੇ ਆਪ ਨੂੰ ਦੋ ਹਿੱਸਿਆਂ ਵਿਚ ਵੰਡਦੇ ਨੇ। ਹੁਣ ਜਦੋਂ ਉਹ ਵੰਡੇ ਗਏ ਤੇ ਵੰਡਣ ਤੋਂ ਬਾਅਦ ਸਤਸੰਗਿਓ ਉਹ ਹੁਣ ਇਕ ਦੂਜੇ ਨੂੰ ਜਿੱਤਣ ਵਾਸਤੇ ਯਤਨਸ਼ੀਲ ਹੁੰਦੇ ਸਨ। ਜਦੋਂ ਕੋਈ ਉਹ ਖੇਡ ਖਿਡਾਰੀ ਖੇਡਦੇ ਸਨ ਉਸ ਨੂੰ ਵੇਖਣ ਵਾਲੇ ਲੋਕ ਪੈਸਾ ਦੇ ਦੇ ਕੇ ਵੇਖਣ ਜਾਂਦੇ ਸਨ। ਸਤਸੰਗਿਓ ਉਹਨਾਂ ਦੀ ਖੇਡ ਨੂੰ ਵੇਖਣ ਵਾਸਤੇ ਲੋਕੀ ਆਪਣਾ ਕਈ ਵਾਰ ਕੰਮ ਦਾ ਵੀ ਤਿਆਗ ਕਰਦੇ ਸਨ। ਭਲਾ ਕਿਉਂ ਚੰਗਾ ਲੱਗਦਾ ਏ ਜਦੋਂ ਦੋ ਧਿਰਾਂ ਖੇਡ ਰਹੀਆਂ ਕੋਣ, ਸਾਨੂੰ ਚੰਗਾ ਲੱਗਦਾ ਏ ਜਦੋਂ ਨਿਰੰਕਾਰ ਦੀ ਬਣਾਈ ਕੋਈ ਦੁਨੀਆਂ ਦੇ ਅੰਦਰ ਕਿਧਰੇ ਖੇਡ ਚੱਲ ਰਹੀ ਹੈ ਨੇਕੀ ਅਤੇ ਬਦੀ ਦੀ, ਸਤਸੰਗਿਓ ਕਿਧਰੇ ਦੁੱਖ ਤੇ ਸੁੱਖ ਤੇ, किधरे अपने ते बेगाने दी, किधरे जीव आत्मा ते परम आत्मा दी खेड ते चल रही कै। हुण वाहिगुरु जी ने खेड बना के सानू अपने तो वख कीता, ते वख करके एक भेद रख लिया भी तेन जापदा है तू मेरे नाल वख है, पर हां तेरे अपने अंदर की मैं छिप के बैठा वा। जिमें सतसंगियो हुण आसा जी दी वार दी विचार चल रही है। कल एक वीर बड़े प्यार नाल आख रहा सी, आसा दी वार क्यों आखदे हो, आसा की वार क्यों नहीं, ए गलती है। मैं बेनती कर रहा सां जदो आसा दी वार प्रारंभ होए ना उचे आसा दी वार दा सरलेख नहीं है धन गुरु ग्रंथ साहिब जी दे अंदर। जिवें बसंत की वार दा सरलेख है ना, इचे सतसंगियो मूल मंत्र दे नाल के शुरू हो जांदा है वार आसा। ना उचे दीए ना कीए, ई तां साडी अपनी बोल चाल विच असीं जदो सतसंगियो किसे इलाके विच दद्दा शब्द वरतदे आं, किधरे कक्का वरतदे आं, किधरे की आखदे आं, किधरे दी आखदे आं, जेकर धन गुरु ग्रंथ साहिब पिता विच कोई शब्द नूं असीं पलटाइए फिर असीं गुस्ताखी करांगे। ना असीं दद्दे दा कक्का बनाणा है, ना असीं सिहारती दी बिहारी बना सकदे आं, ना औंकड़ दी जगह दुलंकड़ ला सकदे आं। सानू कोई अधिकार नहीं है श्री गुरु ग्रंथ साहिब पिता विच कोई तब्दीली करिए, पर हां जिहड़ी असीं अपनी विचार कर रहे हां इस नूं जेकर किधरे वीर सारे फारसी जानण वाले कौन ते विद्वान फारसी दे राहीं उन्हां नूं बाणी व्याख्या सुनाएगा, जेकर अंग्रेजी समझण वाले कौन तां अंग्रेजी बोल सकण वाला कोई वीर पैण गुरबाणी दी व्याख्या उस भाषा विच पा के करेगा। सतसंगियो ई तां असीं इक दूजे नूं समझण समझाउण लई इह साडी अपनी बोली गुरबाणी विच नहीं दखल अंदाजी कर सकदे। मैं बेनती कर रहा सां आसा दी वार जो कै ओदी जो सब तों पहली पौड़ी ए ओदे विच तुहानूं गुरु नानक साहिब पिता ने बड़े प्यारे बचन आखे ने, हजूर दा फुरमाने आपनी ने आप साजियो, वाहिगुरु ने अपनी सृजना आप कीती है, आपनी ने रचियो नाउ, अपना नाम भी उन्हां ने आप ही रखिया है, दुई कुदरत साजिए कर आसन दिठो चाओ। हुण उसने दूसरी कुदरत बनाई, कुदरत दी सृजना करके उसने एको जिहा तमाशा बना दिता ए जगत नूं एदे विच ओ आप भी ओ बह गया जे। सतसंगी जनो मैं बेनती कर रहा सां ए दुनिया नूं सतगुरां ने खेल भी आखिया गुरबाणी अंदर, पढ़दे हो ना अनेकां वार बचन मेरे सतगुरां दे। गरीब बनवाद पिता ने जाप साहिब विच तां असीं रोज पढ़दे आं एक मूरत अनेक दर्शन, कीन रूप अनेक खेल खेल अखेल खेलन अंत को फिर एक। सात संगत ई कौन जेड़ी खेड ते ए खूमे साडे विच पाई, नाल ही उस वाहिगुरु ने सानू सोझी दे दिती कै इस खूमे नूं तूं मेट के दुबारा मेरे विच लीन कौन आए। जे तां असीं इन्नी गल तक सीमित रहिंदे फिर तां कोई दुख परेशानी नहीं सी, पर साडे विच एक भरम पैदा हो गया पे वाहिगुरु साडे नाल वख कै। भगत रविदास साहिब उन्हां दे प्यारे बचन ने माधवे क्या कहिए भ्रम ऐसा, जैसा मानिए हुए ना तैसा, भ्रम कीए जो कुछ असीं निरंकार ते अपने आप नूं समझदे आं वैसा नहीं। जिवें भगत रविदास जी दा पहला बचन कै जब कम कोते तब तू नाखी, अब तू की मैं नाखी। जिन्ना चिर साडे अंदर घूमे दा प्रभाव रखेगा उन्ना चिर निरंकार जी दा मिलाप नहीं, ते जिहड़े दिन निरंकार जी मिल गए उस दिन ए घूमे दा भाव असीं वखरे आं, वाहिगुरु वखरा ए, ए सदा लई खत्म हो जाएगा। पर जिहड़े प्रमाण दित्ते बड़े कमाल दे, भगत जी आखदे समुंदर कितना विशाल है, हवा आउंदी है ਉਹ ਪਾਣੀ ਦੇ ਵਿੱਚ ਪ੍ਰਵੇਸ਼ ਕਰਦੀ ਏ। ਬਹੁਤ ਉੱਚੀਆਂ ਲਹਿਰਾਂ ਉੱਠੀਆਂ ਨੇ, ਹੁਣ ਜਿਹੜੀਆਂ ਲਹਿਰਾਂ ਹੁਣੇ ਸਮੁੰਦਰ ਤੋਂ ਉੱਠੀਆਂ ਨੇ ਕੁਝ ਮਿੰਟਾਂ ਲਈ, ਉਹ ਲਹਿਰਾਂ ਕਹਿਣ ਕਿ ਸਾਡਾ ਸਮੁੰਦਰ ਨਾਲ ਕੋਈ ਸੰਬੰਧ ਨਹੀਂ। ਖੁਰੇ ਸਮੁੰਦਰ ਕਹਿ ਵੀ ਏ ਕਿ ਨਹੀਂ ਕਹਿ, ਪਤਾ ਨਹੀਂ ਇਹ ਸਾਗਰ ਦੇ ਨਾਲ ਕੁਝ ਸਾਡਾ ਰਿਸ਼ਤਾ ਹੈ ਕਿ ਨਹੀਂ। ਸਾਧ ਸੰਗਤ, ਇਹ ਉਹਨਾਂ ਦਾ ਕੇਵਲ ਇੱਕ ਭੁਲੇਖਾ ਹੀ ਨਾ, ਸਮੁੰਦਰ ਦਾ ਹਿੱਸਾ ਜੇ ਇੱਕ ਥੋੜੀ ਜੀ ਹਵਾ ਵਿੱਚ ਪ੍ਰਵੇਸ਼ ਕੀਤੀ ਤੁਹਾਡਾ ਜਨਮ ਹੋਇਆ। ਲਹਿਰਾਂ ਵਿੱਚੋਂ ਜਦੋਂ ਹੀ ਹਵਾ ਨਿਕਲਦੀ ਏ, ਉਹ ਭਾਵੇਂ ਕੁਝ ਸਕਿੰਟਾਂ ਬਾਅਦ ਨਿਕਲ ਜਾਏ, ਉਹ ਸਮੁੰਦਰ ਦਾ ਪਾਣੀ ਨਾਲ ਇੱਕ ਮਿਕ ਹੋ ਜਾਣਗੀਆਂ। ਉਹ ਕੁਝ ਮਿੰਟਾਂ ਵਿੱਚ ਸਤਸੰਗੀ ਉਹ ਹਵਾ ਨਿਕਲ ਜਾਏ, ਜਾਂ ਉਹ ਘੰਟਿਆਂ ਬਾਅਦ ਉਹ ਹਵਾ ਨਿਕਲੇ, ਪਰ ਉਸ ਤੋਂ ਬਾਅਦ ਉਹ ਸਮੁੰਦਰ ਦਾ ਰੂਪ ਹੋਣਗੀਆਂ। ਭਗਤ ਰਵਿਦਾਸ ਸਾਹਿਬ ਜੀ ਦਾ ਬੱਚੇ ਨੇ ਪਿਆਰਿਓ, ਜੇਕਰ ਲਹਿਰ ਵਿੱਚੋਂ ਹਵਾ ਨਿਕਲ ਜਾਵੇ, ਉਹ ਤਾਂ ਕੁਝ ਮਿੰਟਾਂ ਤੋਂ ਬਾਅਦ ਸਾਗਰ ਦਾ ਰੂਪ ਬਣ ਜਾਂਦੀਆਂ ਨੇ, ਪਰ ਇਸ ਬੰਦੇ ਦੇ ਅੰਦਰ ਹਉਮੈ ਦੀ ਹਵਾ ਇੰਨੀ ਕੁ ਇਸ ਨੇ ਮਜ਼ਬੂਤ ਕਰਕੇ ਅੰਦਰ ਸਾਂਭੀ ਹੈ, ਇਹ ਉਸ ਨੂੰ ਛੱਡਣ ਦਾ ਨਾਂ ਨਹੀਂ ਲੈਂਦਾ। ਪਰ ਜਿਹੜੇ ਦਿਨ ਹਉਮੈ ਦੀ ਹਵਾ ਨਿਕਲ ਗਈ, ਲਹਿਰਾਂ ਸਾਗਰ ਦਾ ਰੂਪ ਬਣਦੀਆਂ ਨੇ ਤੇ ਬੰਦੇ ਦੀ ਜੀਵ ਆਤਮਾ ਪਰਮਾਤਮਾ ਦਾ ਰੂਪ ਬਣ ਜਾਣਗੀਆਂ। ਭਗਤ ਰਵਿਦਾਸ ਸਾਹਿਬ ਜੀ ਦਾ ਬਚਨ ਨੇ, ਰਾਜਾ ਰਾਤੀ ਸੌਂਦਾ ਏ, ਸੁਪਨਾ ਸ਼ੁਰੂ ਹੋਇਆ, ਜਿਤਨਾ ਚਿਰ ਸੁੱਤਾ ਰਿਹਾ ਉਹ ਸੁਪਨੇ ਵਿੱਚ ਭਿਖਾਰੀ ਬਣ ਗਿਆ। ਬੜਾ ਦੁੱਖ ਭੋਗਦਾ ਏ ਵੀ ਨਾ ਕੋਈ ਰੋਟੀ ਮੰਗਿਆ ਦੇਂਦਾ ਏ, ਨਾ ਕੋਈ ਆਖੇ ਲੱਗਦਾ ਏ, ਕਿਧਰੇ ਬੱਚਿਆਂ ਦੀ ਮੌਤ ਹੋ ਰਹੀ ਏ, ਕਿਧਰੇ ਘਰ ਵਾਲੀ ਚੜਾਈ ਕਰ ਰਹੀ, ਬੜਾ ਕੁਝ ਇਹ ਦੁੱਖ ਭੋਗਦਾ ਸੁਪਨੇ ਅੰਦਰ। ਪਰ ਵੈਸੇ ਇਹ ਰਾਜੇ ਦਾ ਜੋ ਪ੍ਰਮਾਣ ਭਗਤ ਜੀ ਨੇ ਦਿੱਤਾ ਹੈ ਬੜਾ ਉੱਚਾ ਜੇ, ਰਾਜੇ ਨੂੰ ਸੁਪਨਾ ਆਵੇ ਚਾਹੇ ਉਹ ਦਿਨੇ ਸਮੇਂ ਚਾਹੇ ਰਾਤ ਨੂੰ, ਜਦੋਂ ਉਹ ਰਾਤ ਨੂੰ ਸਵੇਗਾ ਉਹਦਾ ਤਾਂ ਇਹ ਭਰਮ ਭੁਲੇਖਾ ਟੁੱਟ ਜਾਏਗਾ। ਸਤਸੰਗੀ ਜਦੋਂ ਇੱਕ ਰਾਤ ਤੋਂ ਬਾਅਦ ਜਦੋਂ ਜਾਗੇਗਾ, ਉਹਦੀ ਜਾਗ ਖੁੱਲੀ ਤੇ ਸੁਪਨਾ ਟੁੱਟ ਗਿਆ, ਉਹ ਭਿਖਾਰੀ ਤੋਂ ਰਾਜਾ ਬਣ ਗਿਆ। ਪਰ ਸਾਡਾ ਕਈ ਵਾਰਾਂ ਇਹ ਭਰਮ ਦਾ ਸੁਪਨਾ ਸਾਰੀ ਜ਼ਿੰਦਗੀ ਨਹੀਂ ਜੇ ਟੁੱਟਦਾ, ਤੇ ਇਹੀ ਕਾਰਨ ਹੈ ਸੁਪਨਾ ਹੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਪਿਤਾ ਨੇ ਬਚਨ ਆਖਿਆ ਹੈ ਨਾ ਗੁਰੂ ਕੇ ਪਿਆਰਿਓ, ਸਹਿਬ ਕਹਿੰਦੇ ਜੋ ਸੁਪਨਾ ਯਾਰ ਪੇਖਨਾ ਐਸੇ ਜਾਪੋ ਜਾਨ। ਜਿਵੇਂ ਸੁਪਨਾ ਆਉਂਦਾ ਸੁੱਤਿਆਂ, ਇਸੇ ਤਰ੍ਹਾਂ ਅਸੀਂ ਮਾਇਆ ਦੀ ਨੀਂਦ ਵਿੱਚ ਸੌ ਗਏ ਆ। ਇਹੀ ਕਾਰਨ ਅਸੀਂ ਵਾਹਿਗੁਰੂ ਨੂੰ ਆਪਣੇ ਆਪ ਨਾਲ ਵੱਖ ਸਮਝ ਬੈਠੇ ਦੁੱਖ ਭੋਗਦੇ ਪਏ ਆ। ਨਿਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਚਰਤ ਦੁੱਖ ਪਾਇਆ ਸੋ ਗਤ ਪਈ। ਹਮਾਰੀ ਸਾਡੀ ਵੀ ਉਹ ਅਵਸਥਾ ਏ, ਪਰ ਇਹਦਾ ਦੂਜਾ ਪੱਖ ਵੀ ਧਿਆਨ ਵਿੱਚ ਰੱਖਿਆ ਜੇ, ਜਦੋਂ ਰਾਜੇ ਦੀ ਜਾਗ ਖੁੱਲ ਦੇ, ਉਹ ਇੱਕ ਛਿੰਨ ਤੋਂ ਪਹਿਲਾਂ ਭਿਖਾਰੀ ਨਹੀਂ, ਉਹ ਰਾਜ ਭਾਗ ਦਾ ਮਾਲਕ ਹੋਏਗਾ। ਜਿਸ ਦਿਨ ਗੁਰੂ ਦੀ ਕਿਰਪਾ ਨਾਲ ਸਾਡੀ ਜਾਗ ਖੁੱਲ ਦੇ, ਉਸੇ ਦਿਨ ਅਸੀਂ ਪਰਮਾਤਮਾ ਦਾ ਰੂਪ ਹੋ ਪਾਉਂਦੇ। ਪਰ ਇਹ ਉਸ ਘੜੀ ਨੂੰ ਉਡੀਕੀਏ ਤੇ ਗੁਰੂ ਚਰਨਾਂ ਵਿੱਚ ਅਰਜੋਈਆਂ ਕਰੀਏ, ਦਾਤਾ ਖੋਲ ਦੇ ਸਾਡੀ ਉਹ ਜਾਗ। ਬੜਾ ਚਿਰ ਹੋ ਗਿਆ ਸੁੱਤਿਆਂ ਨੂੰ, ਜਦੋਂ ਇਹ ਬਚਨ ਪੜ੍ਹਦੇ ਹੋ ਨਾ, ਉਹਨਾਂ ਦਾ ਸੰਬੰਧ ਤੁਹਾਡੇ ਇਹਨਾਂ ਲੱਕੜ ਦੇ ਘਰਾਂ ਵੱਲ ਨਹੀਂ ਏ, ਉਹ ਪਤਾ ਨਹੀਂ ਕਿੰਨੇ ਕੁ ਜਨਮਾਂ ਤੋਂ ਦਾਤਾ ਚੱਲ ਕੇ ਆ ਰਹੇ ਆ। ਦਾਤਾ ਹੁਣ ਤੇਰੀ ਸ਼ਰਨ ਆਇਆ, ਸਾਨੂੰ ਬਖਸ਼ ਲੈ। ਜਦੋਂ ਅਸੀਂ ਇਹ ਬਚਨ ਕਹਿੰਦੇ ਆ ਨਾ, ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ, ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ। ਇਹ ਆਸ ਰੱਖੀਏ। ਭਗਤ ਰਵਿਦਾਸ ਸਾਹਿਬ ਨੇ ਤੀਸਰਾ ਬਚਨ ਨਾਲ ਕਹਿ ਦਿੱਤਾ, ਰਾਤ ਦੇ ਹਨੇਰੇ ਅੰਦਰ ਰੱਸੀ ਸੱਪ ਜਾਪਦੀ ਏ ਸਤਸੰਗਿਓ, ਪਰ ਜਿਤਨਾ ਚਿਰ ਹਨੇਰਾ ਏ, ਜਦੋਂ ਹੀ ਉਹਦੇ ਕੋਲ ਇੱਕ ਦੀਵਾ ਕੋ ਮਿਲ ਜਾਏ, ਦੀਵਾ ਬਾਲ ਦਈਏ ਇੱਕ ਦਮ ਉਹ ਜੋ ਰੱਸੀ ਸੱਪ ਜਾਪਦੀ ਸੀ ਉਹ ਸੱਪ ਨਹੀਂ ਰਹੇਗੀ, ਉਹ ਮੁੜ ਕੇ ਫਿਰ ਉਹ ਰੱਸੀ ਨਜ਼ਰ ਆਏਗੀ। ਸਤਸੰਗਿਓ, ਸਾਡੇ ਅੰਦਰ ਪਤਾ ਨਹੀਂ ਕਿਤਨੇ ਕੁ ਜਨਮਾਂ ਦਾ ਘਨੇਰਾ ਛਾਇਆ ਹੋਇਆ ਏ, ਜਿਹੜਾ ਸਾਨੂੰ ਇਹ ਜੀਵਨ ਕਦੇ ਸੱਪ ਵਰਗਾ ਜ਼ਹਿਰੀਲਾ ਜਾਪਦਾ ਏ, ਕਦੇ ਇਹ ਜੀਵਨ ਸਾਨੂੰ ਦੁੱਖਾਂ ਦੀ ਖਾਨ ਜਾਪਦਾ ਏ। ਸਤਸੰਗਿਓ, ਜੇ ਸੱਪ ਤੋਂ ਰੱਸੀ ਵੇਖਣੀ ਹੋਵੇ ਇਹ ਭੁਲੇਖਾ ਤਾਂ ਕੇਵਲ ਇੱਕ ਦੀਵਾ ਬਾਲ ਕੇ ਦੂਰ ਹੋਏਗਾ, ਪਰ ਅੰਦਰੋਂ ਆਪਣੇ ਨਾਮ ਪਰਮੇਸ਼ਰ ਨੂੰ ਵੇਖਣਾ ਹੋਏ, ਭਗਤ ਜੀ ਦਾ ਬਚਨ ਹੀ ਨਾਮ ਦਾ ਦੀਵਾ ਬਾਲ ਕੇ ਇਹ ਭੁਲੇਖਾ ਦੂਰ ਹੋਏਗਾ। ਨਾਮ ਦਾ ਦੀਵਾ ਅੰਦਰ ਬਲ ਜਾਵੇ ਤੇ ਬਸ ਇਹ ਅੱਜ ਕੀ ਜਾਪੇਗਾ, ਮੈਂ ਬੰਦਾ ਨਹੀਂ, ਮੈਂ ਕੋਈ ਮਾਲਕ ਨਾਲੋਂ ਵੱਖਰਾ ਨਹੀਂ। ਸਤਸੰਗਿਓ, ਉਸੇ ਵਕਤ ਕੀ ਨਾਮ ਦਾ ਦੀਵਾ ਬਲਦਿਆਂ ਸਾਰ ਬਲਿਆ ਗੁਰੂ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਤਾ ਦੀ ਅਵਸਥਾ ਬਣਦੀ ਏ। ਪਰ ਇਹ ਵੱਖਰੀ ਗੱਲ ਏ, ਅਸੀਂ ਤਾਂ ਕਈ ਵਾਰ ਜ਼ਿੰਦਗੀ ਭਰ ਸਲਾਹਾਂ ਹੀ ਕਰਦੇ ਆ ਬਈ ਗੁਰੂ ਵਾਲੇ ਬਣੀਏ ਕਿ ਨਾ ਬਣੀਏ, ਨਾਮ ਦਾ ਦੀਪਾ ਬਾਲੀਏ ਕਿ ਨਾ ਬਾਲੀਏ, ਤੇ ਕਈ ਵਾਰ ਅਸੀਂ ਨਾ ਬਹੁਤਾ ਸਮਾਂ ਇਸ ਲਈ ਵੀ ਗਵਾ ਲੈਨੇ ਆ ਤੇ ਨਾਮ ਜਪੀਏ ਕਿਹੜੇ ਢੰਗ ਨਾਲ, ਜਿਹਦੇ ਕਰਕੇ ਜਰਾ ਛੇਤੀ ਵਾਹਿਗੁਰੂ ਜੀ ਮਿਲ ਜਾਣ। ਪਿਆਰਿਓ, ਭਾਵੇਂ ਕੋਈ ਬੋਲ ਕੇ ਜਪਦਾ ਏ, ਭਾਵੇਂ ਕੋਈ ਚੁੱਪ ਕਰਕੇ ਜਪਦਾ ਏ, ਕੋਈ ਖਲੋਤਾ ਏ, ਕੋਈ ਤੁਰਿਆ ਜਾਂਦਾ ਏ, ਜਦੋਂ ਵੀ ਦੀਵਾ ਕਿਧਰੇ ਜਗਦਾ ਏ ਨਾ, ਭਾਵੇਂ ਉਹ ਦੀਵਾ ਤੁਸੀਂ ਮਿੱਟੀ ਦੇ ਤੇਲ ਦਾ ਜਗਾਓ, ਭਾਵੇਂ ਉਹ ਲੋਟ ਜਿਹੜੀ ਪੈਦਾ ਕਰਨੀ ਏ ਕੋਈ ਬੈਟਰੀ ਰਾਹੀਂ ਕਰੋ, ਬਿਜਲੀ ਰਾਹੀਂ ਕਰੋ, ਗੈਸ ਰਾਹੀਂ ਕਰੋ, ਇਹ ਤਾਂ ਵੱਖਰੇ ਵੱਖਰੇ ਢੰਗ ਨੇ ਉਸ ਲੋਟ ਨੂੰ ਪ੍ਰਗਟ ਕਰਨ ਦੇ। ਪਰ ਸਵਾਲ ਇਹ ਨਹੀਂ ਵੀ ਤੁਸੀਂ ਕਿਹੜੇ ਢੰਗ ਨਾਲ ਉਹ ਬਾਲੀਏ, ਸਵਾਲ ਇਹ ਵੇ ਭਈ ਦੀਵਾ ਬਲਣਾ ਚਾਹੀਦਾ ਏ। ਗੁਰਸਿੱਖਾ, ਇਹਦੇ ਚੱਕਰਾਂ ਵਿਚ ਨਾ ਪਿਆ ਕਰ ਭਈ ਮੈਂ ਕਿਵੇਂ ਬੋਲਾਂ ਵਾਹਿਗੁਰੂ ਸ਼ਬਦ, ਜਿਵੇਂ ਮਰਜ਼ੀ ਬੋਲ, ਪਰ ਤੇਰੇ ਅੰਦਰੋਂ ਵਾਹਿਗੁਰੂ ਨਾਮ ਨਿਕਲਣਾ ਚਾਹੀਦਾ ਏ। ਜਦੋਂ ਇਹ ਵਾਹਿਗੁਰੂ ਸ਼ਬਦ ਕਹੇਗਾ ਬਸ ਉਹ ਤੇਰੇ ਅੰਦਰ ਇਕਦਮ ਪ੍ਰਤੱਖ ਹੋਣਾ ਸ਼ੁਰੂ ਹੋਏਗਾ। ਭਗਤ ਜੀ ਦਾ ਬਚਨ ਏ, ਰਾਜ ਭੁਯੰਗ ਪ੍ਰਸੰਗ ਜੈਸੇ ਤੈ ਅਬ ਕਛ ਮਰਮ ਜਨਾਇਆ, ਅਨ ਕਟਕ ਜੈਸੇ ਭੂਲ ਪਰੇ ਅਬ ਕਹਿਤੇ ਕਹਿਣ ਨਾ ਆਇਆ। ਵੱਖ ਵੱਖ ਸੋਨੇ ਦੇ ਗਹਿਣੇ ਪਾਉਣ ਤੇ ਗਹਿਣੇ ਕਹਿਣ ਤੋਂ ਸੋਨਾ ਕੁਝ ਹੋਰ ਏ ਤੇ ਅਸੀਂ ਕੁਝ ਹੋਰ ਵੱਖਰੇ ਆਂ, ਇਹ ਭੁਲੇਖਾ ਹੋਏਗਾ। ਸਿਆਣਾ ਆਦਮੀ ਵੱਖ ਵੱਖ ਗਹਿਣਿਆਂ ਨੂੰ ਇਕਦਮ ਤੋੜ ਦੇਵੇ ਘੜੀ ਦੇ ਅੰਦਰ, ਉਹ ਮੁੜ ਸੋਨੇ ਦਾ ਰੂਪ ਬਣ ਜਾਂਦਾ ਏ। ਪਿਆਰਿਓ, ਇਸੇ ਤਰ੍ਹਾਂ ਪਰ ਜਿਹੜੀ ਸਾਡੇ ਅੰਦਰ ਹੋਮੇ ਤੇ ਅਹੰਕਾਰ ਦੀ ਗੰਢ ਬੱਝੀ ਏ, ਜਦੋਂ ਉਸ ਨੂੰ ਸਤਿਗੁਰੂ ਤੋੜਨਾ ਚਾਹੁੰਦੇ ਨੇ, ਅਸੀਂ ਕਹਿੰਦੇ ਨਾ ਸਤਿਗੁਰੂ ਮਹਾਰਾਜ ਤੋੜੀ ਨਾ, ਅਸੀਂ ਤੇ ਤੇਰੇ ਕੋਲ ਆ ਕੇ ਤਾਂ ਮੰਗਨੇ ਆ ਕੌਮੇ, ਪਰ ਲੋਕ ਤੇਰੀ ਸਿਫਤ ਕਰਨ ਚਾਹੇ ਨਾ ਕਰਨ, ਪਰ ਮੇਰੀ ਜ਼ਰੂਰ ਚਾਹੀਦੀ ਏ। ਤੈਨੂੰ ਵੱਡਾ ਕਹਿਣ ਜਾਂ ਨਾ ਕਹਿਣ, ਪਰ ਮੇਰਾ ਇਹੋ ਜਿਹਾ ਜੀਵਨ ਬਣ ਜਾਵੇ, ਲੋਕ ਕਹਿਣ ਵੀ ਕਮਾਲ ਦਾ ਆਦਮੀ, ਪੈਸੇ ਵਾਲਾ, ਕਮਾਲ ਦਾ ਜਪ ਤਪ ਕਰਨ ਵਾਲਾ, ਬੜੇ ਇਹਦੇ ਕੋਲ ਕਲਾ ਤੇ ਢੰਗ ਕਹਿਣ। ਸਤਸੰਗਿਓ, ਜਦੋਂ ਕਿ ਮੈਂ ਹੋਮੇ ਦੇ ਸੰਬੰਧ ਵਿਚ ਬਚਨ ਗੁਰੂ ਗ੍ਰੰਥ ਸਾਹਿਬ ਪਿਤਾ ਵਿਚੋਂ ਪੜ੍ਹੇ, ਹਜ਼ੂਰ ਧੰਨ ਗੁਰੂ ਰਾਮਦਾਸ ਪਿਤਾ ਦਾ ਬਚਨ ਦੇ, ਹਜ਼ੂਰ ਆਖਦੇ ਨੇ ਜਿਸ ਮਨੁੱਖ ਦੇ ਅੰਦਰ ਹੋਮੇ ਦਾ ਕੰਡਾ ਹੋਏ, ਕੰਡਾ ਸ਼ਬਦ ਵਰਤਿਆ ਨੇ, ਪਹਿਲੀ ਤਾਂ ਪਿਆਰਿਓ ਉਹਦੇ ਨਾਲ ਇਹ ਸਾਨੂੰ ਘਾਟਾ ਪਏਗਾ ਭਈ ਸਾਨੂੰ ਪ੍ਰਸ਼ਾਦੇ ਚੋ ਸਵਾਦ ਆ ਸਕਦਾ ਏ, ਕੱਪੜਿਆਂ ਚੋ ਰਸ ਆ ਸਕਦਾ ਏ, ਪਰ ਜਿਸ ਅੰਦਰ ਹੋਮੇ ਦਾ ਕੰਡਾ ਹੋਵੇ ਉਹਨੂੰ ਕਦੇ ਵਾਹਿਗੁਰੂ ਅਤੇ ਪਰਮੇਸ਼ਰ ਦੇ ਨਾਮ ਦਾ ਰਸ ਨਹੀਂ ਜੇ ਪਤਾ ਹੁੰਦਾ ਵੀ ਉਹ ਕੀ ਚੀਜ਼ ਹੁੰਦੀ ਹੈ। ਦੂਸਰੀ ਗੱਲ, ਨਾਲ ਹੀ ਧੰਨ ਗੁਰੂ ਰਾਮਦਾਸ ਪਿਤਾ ਨੇ ਇਹ ਸਮਝਾਇਆ ਕਿ ਜਦੋਂ ਪੈਰ ਚ ਕੰਡਾ ਹੋਵੇ ਉਹ ਕੰਡਾ ਨਾ ਕੱਢੀਏ ਤੇ ਅਸੀਂ ਜੋੜਾ ਬਦਲ ਲਈਏ, ਭਈ ਇਹ ਚਮੜੇ ਦਾ ਨਹੀਂ ਪਹਿਨਣਾ, ਮਖਮਲ ਦਾ ਪਹਿਨਾਂਗੇ। ਜੋੜਾ ਕਿਸੇ ਵੀ ਕਿਉਂ ਨਾ ਗੁਰੂ ਕੇ ਪਿਆਰੋ ਭਾਂਤ ਦਾ ਪਹਿਨੀਏ, ਜਿੰਨਾ ਚਿਰ ਪੈਰ ਚ ਕੰਡਾ ਚੁਭਿਆ ਏ ਉਹ ਦੁੱਖ ਦੇਂਦਾ ਰਹੇਗਾ, जितना चिर अंदर घूमे दा कंडा साडे लगा होया है लो दुनिया सारी दे पदार्थ इकट्ठे करके घर लेके आओ पर कदे अंदर दा दुख ना मिट सकेगा। गुरु रामदास साहिब पिता दे अपने बचन ने साहिब दा फरमान साकत हर रस स्वाद ना जाने आओ तिन अंतर हो में कंडा के जो जो चले चुबे दुख पावे जमकाल सहे सिर डंडा के। इसलिए सत्संगी जनो भगत रविदास साहबान जी ने ये बचन क्या सर्वे एक अनेक स्वामी सब कट भोग वै सोई कहे रविदास खात पै नेरे सहजे कोए सो होई वाकी गुरु खास नाल उवी नेड़े कै साडी तुहाडे अपने अंदर बैठा है जेकर ओ नेड़े नहीं दिसदा ते इस खोमे दे कारण ओ नेड़े नहीं नजर आ रहा ते खोमे नू किवें अंदरों खुण कढ़िए होमे की कुछ कर दी जरा ध्यान करिया जे क्योंकि धन गुरु अंगद पिता महाराज जी दे ए बचन प्यार वाले खारोज आसर की वारत कीर्तन में सुनते ने सानू पता होवे सतगुरु पिता जी की कहना चाहते सन होमे एखा जात कै जात का इथे अर्थ ए नहीं पे को जट ते कोई लबाणा है इथे जात का अर्थ ए नहीं कोई भापा जा कोई कोरख है जाता ए ता साडी सौड़ी सोच विचों निकलिया ने। सतसंगियो धन गुरु अंगद पिता का बचन जात का अर्थ है कुदरती सुभाओ जेड़ा कह लगे खोमे का की सुभाओ कह पे खोमे का ए सुभा खोमे कर्म कमाए जिन्ने भी जीव कम करदे ने उना नाल खों जोड़ के करदे ने कुछ भी करन पैसा कमान कम करन इथों तक पाठ पूजा करन दान पुन करन बस ए चाहुंदे सन पे एदे विच मेरा ना होवे ते मैं इना कुछ कीता कह। कई वार ता गुरु के वजीर जिन्हां नूं आखदे हो भावे सतसंगियो अज ना ओहो जिहा जीवन रहा ना ओहो जी साडी सोच अज रह गई है तिण मात्र ए गल्लां अज रह गईयां सन जे किधरे गलती नाल गुरु संगत एकाग्रता विच खड़ी होवे भाई साहिब अरदास कर रहे कौन मेरे जे ने अपना ना लिखवाया कोवे भाई साहिब नूं विसर जाए ओ ना साडा प्यारो जन किधरे ओ कागज रह जावे ओ वैसे कहन पई अंतर जामी गुरदेव पिता महाराज तेरे प्यारे सेवक दी ए अरदास कह बस जदों साडा नाम भुलिया ही भाई साहब नो ते उना दे उपर साडी क्रोध दी वाछड़ कोई नहीं जां तां प्रबंधकां रही उना तक उलामा जाएगा जा खुद असि कच्ची पैर को आवांगे इदा मतलब अंदरली खों जेड़ी है इन्नी को असि सांभ के रखी होई है पर गुरु नानक दा ना आवे ना आवे पर साडा ना जरूर चाहिए इदा मतलब ए होया पर सतगुरु अंतर जामी नहीं जदो के भाई गुरदास साहिब जी दा ए बचन है जदो तुसी घरों तुरदे हो ना सतगुरु लई कुछ लेके सतगुरु नूं तां उदों ही पता लग जांदा है मेरे लिए एक की लैके ते केड़ी भावना नाल तुरिया है। जानदे होने छेवें गुरदेव पिता जी ने परे दरबार दे अंदर सिख नूं अखां च पानी भर के कहा सी प्यारिया अज क्यों मेरे उपर जोर चला रहे बार बार कह रहा है मैं एक साल दी मेहनत करन तो बाद के शहद तैयार करके लियाया दाता इस माखियो विच बड़े गुण कहन मैं कई कई दिन लगा के इन साफ भी कीता है दाता मैं बाल बच्चे तो ही बचा के इन रखिया है तुहाडे कोल शहद लेके आया तुसी शक दे नहीं ते गुरु हर गोबिंद पिता ने ओदो बचन कहे सन सिखा जदो तू शहद तैयार कीता ओदो भावना चंगी से पर जदो तू शकान ली तुरिया ओदो तेरे अंदर एहो जिहा हों दा कंडा बैठ गया गुरु आप चल के तेरे नेड़े आया ते तू गुरु नूं दूर ही समझदा रहा मैं तेरे कोलो मंग भी कीती प्यारिया मेनू थोड़ा जिहा दे दे, थोड़े चो थोड़ा दे दे। मैं तेनू ए भी बोल के कहण दा यतन कीता सी भई देख जो कुछ तेनू धन गुरु हर गोबिंद पिता दे घरों दातां मिलणगियां ओ दात तेनू ए सिख दी जुबान विचों निकले पचन नाल मिलणगियां। पर उदो केड़ी चीज सी जिसने गुरु नू नेड़े ना समझण दिता, ए चंदरी खोमे जे। सतसंगियो मैं बेनती कर रहा वा सतगुरु जी दे घर आओ, सतगुरु जी हर एहो जे हालात वक्रे वक्रे साडे लई बनाउणगे जिहदे नाल साडी खोमे मरे। पर कई वार असी जिथे खोमे मिटाणी हुंदी ए उच्चे कौमे बनाउण वाले कर्म करने शुरू कर देंदे सां। सतसंगी जनो मैं ए नहीं कह रहा किसे दी नाम लेके अरदास ना करो, पर जदो किधरे गलती नाल रह भी जावे ते मैं ता अंदर दी खोमे दी गल कर रहा ते मन खलोता किथे कह। भाई गुरदास साहब ने ता बचन कहे ने चरण शरण गुर एक पैंडा जाए चाल, सतगुर कोट पैंडा आगे कोई लेत है। एक बार सतगुर मंत्र सिमरन मातर सिमरन ताकि बागुर देत है। भावनी भगत पै कौडी अगर भाग राख ताकि गुर सर्व निदान दान देत है। सतगुर दया नित महिमा अगाध बोल नमो 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 नेत 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 कह। बस ई अंतर जे संसार ते मेरे सतगुरु जी दे घर अंदर संसार दे किसे व्यक्ति कोल जाओ ओ एको जी गल्लां करेगा जिहदे नाल साडी होमे कोर वधे ते सानू खुशी बड़ी हुंदी जदों कोई साडी होमे नूं वधाए ते सतगुरु पिता महाराज जी दे घर आईए। सतगुरु जी बार बार एको जिहा उपदेश करनगे जिहदे नाल साडी होमे मरे ते ई कारण कई वार सानू इना कु भैड़ा लगदा ए भई असी कहने गुरु नानक पिता तेरा घर ही छड्या जे तू खोपे मारनी। जदों के अज तन गुरु अंगद पिता दा बचन ए असी हर कर्म खोम इनाल जोड़ के करदे आ फिर खोमे ई बंधना फिर जोनी पा के ए खोमे दे कर्म साडे लई बंधन बन जांदे ने। ਇਹ ਮੁੜ ਕੇ ਬਾਰ ਬਾਰ ਸਾਨੂੰ ਜੂਨਾਂ ਵਿਚ ਧੱਕਦੇ ਨੇ। ਫਿਰ ਉਹ ਦੋ ਪੰਕਤੀਆਂ ਵਿਚ ਸਵਾਲ ਤੇ ਜਵਾਬ ਏ ਹੋਮੇ ਪਿਆਰੇ ਕਿਚੋਂ ਪੈਦਾ ਹੋਏ ਕਿਸ ਤਰੀਕੇ ਨਾਲ ਜਾਏਗੀ। ਸਤਿਗੁਰੂ ਦਾ ਜਵਾਬ ਏ ਹੋਮੇ ਇਹ ਉਹ ਹੁਕਮ ਹੈ ਵਾਹਿਗੁਰੂ ਦੇ ਹੁਕਮ ਨਾਲ ਇਹ ਪੈਦਾ ਹੋਏ ਸੀ। ਹੁਣ ਪਏ ਕਿਰਤ ਫਿਰਾਏ ਅਸੀਂ ਸੁਭਾਅ ਬਣਾ ਲਿਆ ਏ ਜੇ ਤਾਂ ਅਸੀਂ ਉਹੀ ਕਰਮ ਕਰੀਏ ਇਹ ਕਹਿ ਕੇ ਵਾਹਿਗੁਰੂ ਜੀ ਮੈਂ ਕਰਮ ਕੀਤਾ ਏ ਤੇਰੇ ਹੁਕਮ ਦੇ ਮੁਤਾਬਕ ਤੇਰੀ ਕਿਰਪਾ ਨਾਲ ਉਹਦਾ ਅਸਰ ਕੁਝ ਹੋਰ ਹੋਏਗਾ। ਜਦੋਂ ਕਹਾਂਗੇ ਮੈਂ ਕੀਤਾ ਇਕੱਲਾ ਬਸ ਉਹਦੇ ਨਾਲ ਇਹ ਬੰਧਨ ਬਣ ਗਏ। ਹਜ਼ੂਰ ਕਹਿੰਦੇ ਨੇ ਪਿਆਰਿਓ ਹੋਮੇ ਦੀਰਗ ਰੋਗ ਕਹਿ ਦਾਰੂ ਭੇ ਇਸ ਮਾ ਕੇ। ਹੋਮੇ ਇੱਕ ਬਹੁਤ ਲੰਬਾ ਤੇ ਵਿਸ਼ਾਲ ਇੱਕ ਰੋਗ ਕਹਿ ਪਰ ਇਹ ਲਾ ਇਲਾਜ ਨਹੀਂ। ਦਾਰੂ ਪੀ ਇਸ ਮਾਕੇ ਦਾ ਅਰਥ ਕਹਿ ਇਹਦਾ ਇਲਾਜ ਵੀ ਕਹਿ, ਐਸਾ ਨਹੀਂ ਤੇ ਇਹਦਾ ਕੋਈ ਇਲਾਜ ਹੀ ਨਾ ਕੋਈ। ਕੀ ਇਲਾਜ ਏ? ਸਤਿਗੁਰਾਂ ਦਾ ਬਚਨ ਏ ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾ ਕੇ। ਜਦੋਂ ਵਾਹਿਗੁਰੂ ਜੀ ਆਪਣੀ ਕਿਰਪਾ ਕਰਨ ਤੇ ਸਿੱਖ ਗੁਰੂ ਕੇ ਸ਼ਬਦ ਦੀ ਕਰੇਗਾ ਕਮਾਈ ਤੇ ਜਦੋਂ ਗੁਰੂ ਸ਼ਬਦ ਦੀ ਕਮਾਈ ਕਰਾਂਗੇ ਨਾ ਨਾਨਕ ਕਹਿ ਸੁਣੋ ਜਨੋ ਇਕ ਸੰਜਮ ਦੁੱਖ ਜਾਏ। ਇਹ ਜਿਹੜਾ ਹੋਮੇ ਕਾਰਨ ਦੁੱਖ ਵਿਆਪਰੇ ਉਦੋਂ ਦੂਰ ਹੋਏਗਾ। ਪਰ ਹੁਣ ਅਸੀਂ ਹੋਮੇ ਨੂੰ ਸਮਝਣਾ ਚਾਹੁੰਦੇ ਹਾਂ ਗੱਲਾਂ ਨਾਲ। ਹੋਮੇ ਨੂੰ ਸਤਾਰਿਓ ਭਈ ਕਿਹੜਾ ਕਰਮ ਹੋਮੇ ਦਾ ਏ ਤੇ ਕਿਹੜਾ ਪਰਮੇਸ਼ਰ ਦੇ ਹੁਕਮ ਨਾਲ ਹੋ ਰਿਹਾ ਏ। ਇਹਦੀ ਸਮਝ ਓਨਾ ਚਿਰ ਬਿਲਕੁਲ ਨਹੀਂ ਆਏਗੀ ਜਿਤਨਾ ਚਿਰ ਗੁਰੂ ਸ਼ਬਦ ਦੀ ਕਮਾਈ ਨੂੰ ਕਰਕੇ ਪਿਆਰੇ ਆਪਣੇ ਅੰਦਰ ਨਹੀਂ ਵਸਾ ਲੈਂਦੇ। ਮੈਂ ਕਈ ਵਾਰ ਇੱਕ ਬੇਨਤੀ ਕਰਦਾ ਅੱਜ ਸਮਝਣ ਲਈ ਦੁਬਾਰਾ ਆਖ ਰਿਹਾ ਵਾ। ਭਲਾ ਭਾਈ ਦੱਲਾ ਜੀ ਨੇ ਕੋਈ ਗੁਸਤਾਖੀ ਭਰੇ ਬਚਨ ਕਹਿ ਕੌਣ ਨੇ? ਜਦੋਂ ਗਰੀਬ ਅਨੁਵਾਦ ਪਿਤਾ ਨੂੰ ਇਹ ਕਹਿ ਰਿਹਾ ਦਾਤਾ ਹਜ਼ੂਰ ਦੇ ਚਾਰੇ ਪੁੱਤਰ ਸ਼ਹੀਦ ਹੋ ਗਏ ਤੇ ਸਾਡੇ ਪਰਿਵਾਰ ਸਹੀ ਸਲਾਮਤ, ਇਹ ਚੰਗੀ ਗੱਲ ਨਹੀਂ। ਗਰੀਬ ਨਿਵਾਜ ਪਿਤਾ ਨੇ ਮਾਤਾ ਪਿਤਾ ਕੁਰਬਾਨ ਕਰਵਾਏ, ਅਸੀਂ ਕਾਹਦੇ ਲਈ ਇਹ ਜਵਾਨੀਆਂ ਸਾਂਭੀਆਂ ਹੋਈਆਂ ਨੇ, ਕਾਹਦੇ ਲਈ ਸ਼ਸਤਰ ਵਿਦਿਆ ਅਸਾਂ ਨੇ ਸਿੱਖੀ ਸੀ। ਜੇਕਰ ਦਾਤਾ ਤਾਂ ਪਰਿਵਾਰ ਕੁਰਬਾਨ ਕਰਵਾਏ, ਸਿੱਖ ਜਿਉਂਦੇ ਰਹਿਣ, ਦਾਤਾ ਜੇ ਕਿਧਰੇ ਕਾਸ਼ ਉਦੋਂ ਮੈਨੂੰ ਵੀ ਚੇਤਾ ਕਰਦੇ, ਮੈਂ ਆਪਣੇ ਸਾਥੀਆਂ ਦੀਆਂ ਜਵਾਨੀਆਂ ਗੁਰੂ ਚਰਨਾਂ ਚ ਭੇਟ ਕਰਦਾ, ਹੋ ਸਕਦਾ ਹੈ ਮੈਂ ਆਪਣੇ ਗੁਰੂ ਦਾਤੇ ਦੇ ਪੁੱਤ ਬਚਾ ਲੈਂਦਾ। ਕਰ ਤਾਂ ਪਿਆਰ ਰਿਹਾ ਹੈ, ਕੋਈ ਸ਼ੱਕ ਨਹੀਂ, ਬਹੁਤ ਵੱਡਾ ਪਿਆਰ ਹੈ, ਬਹੁਤ ਵੱਡੀ ਕਮਦਰਦੀ ਹੈ, ਪਰ ਇਹ ਦੁਨੀਆਂ ਦੀ ਸੋਚ ਮੁਤਾਬਕ ਵੱਡੀ ਕਹਿ, ਸਤਿਗੁਰੂ ਦੀ ਸੋਚ ਕਹਿ, ਭਈ ਮੈਂ ਇਸ ਮਨੁੱਖ ਨੂੰ ਆਪਣੇ ਸਿੱਖ ਨੂੰ ਵੱਡੇ ਪਰਮੇਸ਼ਰ ਤੱਕ ਲੈ ਕੇ ਜਾਣਾ ਹੈ, ਤੇ ਉਹਦੇ ਦਰ ਤੇ ਪਹੁੰਚਣ ਲਈ ਅੰਦਰੋਂ ਭੂਮੀ ਦਾ ਪਰਦਾ ਕਟਾਣਾ ਹੈ। ਹੁਣ ਉਹ ਭੂਮੀ ਦੇ ਪਰਦੇ ਨੂੰ ਸਤਿਗੁਰੂ ਜੀ ਵੇਖਦੇ ਨੇ ਜਾਂ ਜਿਹੜਾ ਸਤਿਗੁਰੂ ਦਾ ਪਿਆਰਾ ਸਿੱਖ ਹੈ ਉਹ ਵੇਖਦਾ। ਕਈ ਵਾਰ ਇੰਨਾ ਬਾਰੀਕ ਉਹ ਪਰਦਾ ਹੋ ਜਾਂਦਾ ਏ, ਜਪਣ ਵਾਲਿਆਂ ਨੂੰ ਵੀ ਉਹ ਨਜ਼ਰ ਨਹੀਂ ਆਉਂਦਾ, ਸਤਿਗੁਰੂ ਨੂੰ ਵਿਖਾਣਾ ਪੈਂਦਾ ਹੈ। ਸਤਸੰਗਿਓ, ਉਹ ਹੁਣ ਵਿਖਾਣ ਲਈ ਗਰੀਬ ਨਿਵਾਜ ਪਿਤਾ ਨੇ ਇੱਕ ਬਚਨ ਕਿਹਾ ਸੀ, ਡੱਲਾ ਜੀਓ ਤੇਰਾ ਪਿਆਰ ਕਬੂਲ ਹੈ, ਤੇਰੀ ਭਾਵਨਾ ਨੇਕ, ਲੋਕਾਂ ਦੀ ਨਿਗਾਹ ਵਿਚ ਕੇ ਤੇਰਾ ਖਿਆਲ ਦਰੁਸਤ ਹੈ, ਪਰ ਪਤਾ ਤੂੰ ਕੀ ਆਖ ਰਿਹਾ ਏ, ਦੋ ਗਲਤੀਆਂ ਇੱਕੋ ਵਕਤ ਹੋ ਰਹੀਆਂ ਸਨ। ਉਹ ਕਹਿ ਖੂਮ ਦਾ ਰੂਪ ਦੇਖ, ਇੱਕ ਤਾਂ ਤੂੰ ਇਹ ਕਹਿ ਰਿਹਾ ਏ ਕੁਝ ਉਹ ਵੀ ਦੁਨੀਆਂ ਦੇ ਅੰਦਰ ਕੰਮ ਸਨ ਜਿਹੜੇ ਸਮਰੱਥ ਗੁਰੂ ਤਾਂ ਨਹੀਂ ਕਰ ਸਕਦਾ, ਪਰ ਉਹਦਾ ਸਿੱਖ ਉਹ ਕੰਮ ਕਰ ਸਕਦਾ ਹੈ। ਇਹਦਾ ਮਤਲਬ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਪੁੱਤ ਨਹੀਂ ਸੀ ਬਚਾ ਸਕਦਾ, ਜੇ ਤੂੰ ਕੁੰਨਾ ਬਚਾ ਲੈਂਦੋ ਇਹਦੇ ਵਿਚ ਤੇਰੇ ਅੰਦਰੋਂ ਸਤਿਗੁਰੂ ਨਾਲੋ ਕੁਝ ਵੱਡੇ ਖੂਨ ਦੀ ਭਾਵਨਾ ਦੀ ਬਦਬੂ ਆਉਂਦੀ ਏ। ਪਿਆਰਿਆ, ਮੈਂ ਬਦਬੂਆਂ ਨਹੀਂ ਪੈਦਾ ਕਰਨੀਆਂ, ਸਿੱਖਾਂ ਦੇ ਅੰਦਰ ਖੁਸ਼ਬੂ ਪੈਦਾ ਕਰਨੀ ਏ। ਭਗਤ ਕਬੀਰ ਜੀ ਨੇ ਜਦੋਂ ਹੁਮੇ ਗੁਰੂ ਦੇ ਸਾਹਮਣੇ ਮਾਰਨ ਲਈ ਬਚਨ ਕਿਹਾ ਸੀ ਨਾ, ਉਦੋਂ ਪ੍ਰਮਾਣ ਵੀ ਇਹ ਦਿੱਤੇ, ਕਹਿਣ ਲੱਗੇ ਲੋਕਾਂ ਸਾਹਮਣੇ ਨਿਵੋਗੇ, ਲੋਕਾਂ ਦਾ ਸੁਭਾਅ ਹੋਰ ਇਨ੍ਹਾਂ ਨੂੰ ਦਬਾਓ, ਪਰ ਜੇ ਗੁਰੂ ਤੇ ਗੁਰੂ ਸ਼ਬਦ ਦੇ ਸਾਹਮਣੇ ਆਪਣਾ ਸਿਰ ਨੀਵਾਂ ਕਰ ਨਿਮਰਤਾ ਵਿਖਾਓਗੇ ਤੇ ਸਤਿਗੁਰੂ ਦਬਾਣ ਦੀ ਬਜਾਏ ਨਿਰੰਕਾਰ ਜਿਹੜਾ ਉੱਚਾ ਬਣਾ ਕੇ ਸ਼ੋਭਾ ਬਣਾਏਗਾ। ਸਤਸੰਗੀ ਜਨੋ, ਜਿਵੇਂ ਗੰਗਾ ਦੀ ਸੰਗਤ ਆਮ ਨਦੀ ਕਰੇ ਉਹਨੂੰ ਗੰਗਾ ਆਪਣਾ ਰੂਪ ਬਣਾਉਂਦੀ ਏ, ਚੰਦਨ ਦੀ ਸੰਗਤ ਆਮ ਦਰਖਤ ਕਰੇ ਉਹਦੇ ਸਾਹਮਣੇ ਆਪਾ ਮਿਟਾਵੇ ਉਹਦੇ ਵਿਚ ਚੰਦਨ ਖੁਸ਼ਬੂ ਪੈਦਾ ਕਰਦਾ ਏ, ਜਦੋਂ ਪਾਰਸ ਦੀ ਸੰਗਤ ਤਾਂਬਾ ਕਰੇ ਉਹਦੀ ਕੀਮਤ ਵਧਾਉਂਦਾ ਏ, ਇਸੇ ਤਰ੍ਹਾਂ ਜਦੋਂ ਕੋਈ ਸਤਿਗੁਰੂ ਤੇ ਸ਼ਬਦ ਦੀ ਸੰਗਤ ਕਰਦਾ ਨਿਮਰਤਾ ਨਾਲ, ਮੇਰੇ ਸਤਿਗੁਰੂ ਮਹਾਰਾਜ ਆਪਣਾ ਰੂਪ ਵੀ ਬਣਾਉਂਦੇ ਸਨ, ਸਾਡੇ ਜੀਵਨ ਵਿਚ ਖੁਸ਼ਬੂ ਵੀ ਪੈਦਾ ਕਰਦੇ ਸਨ ਤੇ ਪਿਆਰੋ ਸਾਡੀ ਕੀਮਤ ਵੀ ਇੰਨੀ ਕੁ ਵਧਾ ਦਿੰਦੇ ਸਨ। ਪੰਚਮ ਪਿਤਾ ਦਾ ਮਹਾਂਵਾਕ ਹੈ, ਰੱਬ ਦਾ ਤੇ ਕੀ ਕਿਸੇ ਨੇ ਮੁੱਲ ਪਾਣਾ ਜਿਹਦੇ ਅੰਦਰ ਮੇਰੇ ਸਤਿਗੁਰੂ ਨੇ ਘੂਮੇ ਮਾਰ ਕੇ ਨਾਮ ਦਾ ਇੱਕ ਨਿੱਕਾ ਜਾ ਕਿਣਕਾ ਵੀ ਟਿਕਾ ਦਿੱਤਾ ਨਾ, ਮੁੱਲ ਤਾਂ ਉਹਦਾ ਵੀ ਜਗਤ ਤੋਂ ਨਹੀਂ ਜੇ ਪੈਣਾ। ਕਿਣਕਾ ਏਕ ਜਿਸ ਜੀ ਵਸਾਵੇ ਤਾਂ ਕੀ ਮਹਿਮਾ ਦਨੀ ਨਾ ਆਵੇ। ਬਸ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਨੇ ਇਹ ਬਚਨ ਕਿਹਾ ਸੀ, ਡਲਿਆ ਦੇਖ ਡਲਿਆ, ਤੂੰ ਇਹ ਕਹਿ ਰਿਹਾ ਕੁਝ ਉਹ ਕਰਮ ਜੋ ਸਤਿਗੁਰੂ ਨਹੀਂ ਕਰ ਸਕਦਾ ਤੂੰ ਕਰ ਸਕਦਾ ਏ। ਦੇਖ ਪਿਆਰਿਆ, ਇਹਦੇ ਨਾਲ ਇੱਕ ਗੁਰੂ ਤੇ ਸ਼ੱਕ ਹੋ ਗਿਆ ਤੇ ਦੂਸਰਾ ਤੇਰੇ ਅੰਦਰ ਦੀ ਖੋਮੇ ਪ੍ਰਗਟ ਹੋ ਗਈ। ਚਰਨਾਂ ਤੇ ਡਿੱਗਾ ਸੀ ਤੇ ਸਾਹਿਬ ਨੇ ਉਦੋਂ ਗਲਵੱਕੜੀ ਵਿਚ ਲੈ ਕੇ ਉਹਨੂੰ ਬਖਸ਼ਿਆ ਵੀ ਸੀ, ਉਹ ਬਾਰੀਕ ਖੋਣ ਦਾ ਪੜਦਾ ਏ। ਤਾਂ ਹੀ ਧੰਨ ਗੁਰੂ ਅੰਗਦ ਪਿਤਾ ਦਾ ਬਚੇ ਨੇ, ਪਿਆਰਿਓ ਹੋਮੇ ਨੂੰ ਸਮਝਣ ਦੀ ਲੋੜ ਨੀ, ਸ਼ਬਦ ਦੀ ਤਮਾਈ ਕਰਨ ਦੀ ਲੋੜ ਏ। ਜੇ ਕੋਈ ਭਲਾ ਬੰਦਾ ਬਿਮਾਰ ਹੋ ਜਾਏ ਦਿਨ ਰਾਤ ਚਰਚਾ ਹੀ ਕਰੀ ਜਾਏ, ਕਿਉਂ ਬਿਮਾਰੀ ਆਈ, ਕਿਹੜੀ ਚੀਜ਼ ਖਾਣ ਨਾਲ ਆਈ, ਕਿੱਥੇ ਪੈਣ ਨਾਲ ਆਈ, ਕਿੱਥੇ ਤੁਰਨ ਨਾਲ ਆਈ, ਪਿਆਰਿਓ ਕੁਝ ਵੀ ਨੀ ਖੋਣਾ। ਸਿਆਣਾ ਕੋਈ ਡਾਕਟਰ ਵੀ ਕਹਿੰਦਾ ਤੂੰ ਦਵਾਈ ਖਾ, ਤੂੰ ਕੀ ਲੈਣਾ ਸਮਝ ਕੇ ਇਹਨੂੰ, ਪਹਿਲਾਂ ਦਵਾਈ ਖਾਵਾਂਗੇ ਆਰਾਮ ਆਏਗਾ। ਹੋਮੇ ਦੀ ਬਿਮਾਰੀ ਅੰਦਰੋਂ ਨਿਕਲੇਗੀ, गुरु शब्द की कमाई करके इस होमे ने धन गुरु अंगद पिता जी आखदे ने पहला बंदे नूं रब नालों वक्त कीता फिर रब दी बनाई दुनिया नालों जोगियां ने कह दिता भई देखो साडा धर्म है केवल ज्ञान प्राप्त करना ब्राह्मण दा धर्म है केवल वेद पढ़ने ते पढ़ाने ए काम शूदर ना करे सतसंगियो ब्राह्मण ने ए भी अगो वखरेवा पा दिता होमे दी सोचो निकलिया जंग दे अंदर केवल कशत्री की जाएगा ते लोकां दी सेवा करनी ए केवल शूदरां दा काम है ए वंडिया होमे ने भई चंगा कर्म ता ब्राह्मण करे जिथे लड़क मरण की गल ओ कशत्री तुसी दे छड़ो सेवा करनी शूदरां तो कराओ ए वखरेवाई जदो के हजूर का बचन प्यारो इको आदमी जो कह उस दे अंदर ओई वाहगुरु वसदा है जड़ा सारे जगत दे अंदर एक वाहगुरु वसदा कह सतगुरां दा अज बचन जोग शब्दन ज्ञान शब्दन इसे जोग शब्दन दा अर्थ कह धर्म जोगी अपना धर्म समझदा केवल ज्ञान प्राप्त करना हजूर दा बचन वेद शब्दन ब्राह्मण है ब्राह्मण दा धर्म बन गया तो केवल वेद पढ़ने पढ़ाने खत्री शब्दन सूर शब्दन शूदर शब्दन प्राकृत है खत्री दा धर्म पे ओ केवल लड़े ए वंड होमे दी सोच वालियां दी गुरु दी ने कह लगी शूदर दा काम है प्राकृत है किसे दी सेवा करे ना करो सतगुरु जी दे घर दा तां बचे ने हर सिख नो रब्बी ज्ञान दी भी लोड़ कै उस नू पाठ पूजा दी भी लोड़ कै ओदे खातरे शस्त्र कोवे गरीब अते जालम दा भी ए टाकरा करे ते मनुक्ता दी सेवा करली शूदर वाला गुण भी एदे अंदर कोवे हजूर दा बचन ए सर्व शब्दन एक शब्दन जे को जाने पेओ नानक तां का दास कै सोई निरंजन देओ सब तो वड्डा धर्म ए जे पर सारिया विच एक वाहगुरु नू जान के वाहगुरु दी बंदगी करनी ते जिन्हें इस गल नू समझ लिया दाता जी आखदे मैं ही ओदा दास हां ते इस गल नू समझण वाला ओ वाहगुरु दा रूप बन जाएगा पर ए होमे दा पड़दा इना छेती नाल नहीं टुटदा जितनी कु छेती असी समझदे आ फिर एक श्लोक कह के समाप्ति करिए जी हजूर कहंदे भई ए कृष्णन सर्व देवा देव देवा ता आत्मा आत्मा वास देवस जे को जान पे ओ नानक ताका दास कह सोई निरंजन देओ प्यारो इथे कृष्णन दा अर्थ कह परमात्मा जितने देवते सन देवत्यां दे देवते सन जितनिया आत्मावां ने सारिया दा वड्डा इको ही परमात्मा आप कह दो नहीं सन कोई दूजी गल कह आत्मा वास देवस वास देव ए किसे देवते दा नाम नहीं इस वास देवस भी दा अर्चे एक अकाल पुरख वाहिगुरु प्यारो सारिया दा मालिक एक कह सारिया दे अंदर इको ही वाहिगुरु जी वसदे ने जेड़ा इस भेद नू जान लवेगा शब्द दी कमाई करके होमे नू तोड़ के ए सत्संगियो पता लगना है ते जदो एदा पता लग गया ना सब कहिंदे ने जगत ता ओदा दास बनेगा मैं भी ओदा दास बन जावांगा ते ओ वाहगुरु दा रूप बन जाएगा यही कारण है ना जपजी साहिब च बड़ा प्यारा बचन जदो मेरे धन गुरु नानक साहिब पिता जी आखदे ने ना भई सबना जीया का एक दाता भई सारिया जीवां च एक वाहगुरु ता कह पर सिख आखदा ए ओदा भुल जाना की मेरी मौत कह ते ओदी याद आ जानी की मेरा जीवन कह सो मैं विसर ना जाई सानू चाहिदा कह अपने जीवन अंदर खोमे ते दुख तों बचन लई केवल गुरु शब्द की कमाई करिए ते गुरु शब्द की अंदरों कौमे नू तोड़ेगा इन भन्नेगा इदा ज्ञान करा के इद पारले पासे वाहगुरु दा रूप मनाएगा धन गुरु अंगद पिता जी मेहर करन साडे सारिया ते असी गुरु शब्द नाल जुड़िए होमे की मार तों बचिए फिर साडा लोक परलोक सुकेला कोएगा हुई पुला चुकां दी खिमा करिया जे प्यार सरदा साहिब फतेह बुलाओ जी वाहेगुरु जी का खालसा वाहेगुरु जी की फतेह।